ਅਤੇ ਉਹ ਸਾਰੀਆਂ ਸੰਗਤਾਂ ਨੇ ਬੜੇ ਸ਼ਰਧਾ ਔਰ ਪਿਆਰ ਦੇ ਨਾਲ ਜੋ ਮਰਿਆਦਾ ਹੈ ਉਸ ਮਰਿਆਦਾ ਦੇ ਅਨੁਸਾਰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਹੈ। ਬਸਤਰ ਤਬਦੀਲ ਕੀਤੇ ਹਨ, ਇਸ਼ਨਾਨ ਕਰਾਏ ਹਨ, ਅਤੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੰਸਕ੍ਰਿਤ ਦੀ ਇੱਕ ਛੋਟੀ ਜਿਹੀ ਸੁਰਤੀ ਹੈ ਜਿਸ ਦੇ ਵਿੱਚ ਇਹ ਫਰਮਾਨ ਕੀਤਾ ਹੈ, ਸ਼ਰਧਾ ਵਾਨੰ ਲੱਭ ਤੇ ਗਿਆਨ। ਜਿਹਨੂੰ ਸ਼ਰਧਾ ਨਹੀਂ ਹੈ ਗਿਆਨ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਫਰਮਾਇਆ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। ਜਿਹਨੂੰ ਭਾਵਨਾ ਹੀ ਨਹੀਂ ਹੈ ਉਹ ਪਰਮੇਸ਼ੁਰ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਹ ਧਰਨੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਚਨ ਹਨ। ਸੋ ਇਸੇ ਤਰ੍ਹਾਂ ਮਹਾਰਿਸ਼ੀ ਵਿਆਸ ਨੇ ਕਿਹਾ, ਭਾਵੋ ਹੀ ਵਿੱਤੇ ਦੇਵਾ, ਕਿ ਭਾਵਨਾ ਹੀ ਸਭ ਤੋਂ ਵੱਡਾ ਦੇਵਤਾ ਹੈ, ਭਾਵਨਾ ਨਾਲ ਦਾ ਕੋਈ ਦੇਵਤਾ ਨਹੀਂ। ਸੋ ਸਿੱਖ ਜਗਤ ਦੀ ਭਾਵਨਾ ਹੈ, ਜਿੱਥੇ ਗੁਰੂ ਤੇ ਭਾਵਨਾ ਜੁੜੀ ਹੈ ਉੱਥੇ ਗੁਰੂ ਕੇ ਨਿਸ਼ਾਨ ਤੇ ਵੀ ਖਾਲਸੇ ਦੀ ਭਾਵਨਾ। ਅੱਜ ਨਾਸਤਕ ਭਾਵਨਾ ਵਾਲੇ ਪਾਸੇ ਨੂੰ ਸੰਸਾਰ ਦਾ ਰੁਝਾਨ ਵੱਧ ਰਿਹਾ ਹੈ। ਇਸ ਯੁੱਗ ਦੇ ਅੰਦਰ ਕੁਝ ਸਮੇਂ ਤੋਂ ਜਿੰਨਾ ਨਾਸਤਕ ਵਿਚਾਰ ਹੋ ਰਿਹਾ ਹੈ, ਪਰ ਸਾਡੇ ਆਪਣੇ ਸਿੱਖ ਧਰਮ ਦੇ ਅੰਦਰ ਤੇ ਹਰ ਚੀਜ਼ ਨੂੰ ਬ੍ਰਾਹਮਣਵਾਦ ਕਹਿ ਕੇ, ਹਰ ਚੀਜ਼ ਨੂੰ ਬੁੱਤਪ੍ਰਸਤੀ ਕਹਿ ਕੇ ਭਾਵਨਾ ਨੂੰ ਤੋੜਿਆ ਜਾ ਰਿਹਾ। ਬਹੁਤ ਸਾਰੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਵੇਖੇ ਗਏ ਨੇ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਤੇ ਵੀ ਕੁਛ ਵਿਰੋਧ ਚੱਲ ਰਿਹਾ ਸਾਡੇ ਸਿੱਖੀ, ਜੋ ਸਾਧ ਸਿੰਘ ਜੀ ਵਾਜਬ ਨਹੀਂ ਹੈ। ਸੋ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ, ਦੋ ਚੀਜ਼ਾਂ ਸਾਧ ਸਿੰਘ ਜੀ ਦੋ ਅੱਖਰ ਦੇ ਸੁਮੇਲ ਤੋਂ ਬਣਿਆ, ਇੱਕ ਹੈ ਨਿਸ਼ਾਨ, ਦੂਸਰਾ ਹੈ ਸਾਹਿਬ। ਤੇ ਇਸ ਦਾ ਭਾਵ ਕੀ ਬਣਿਆ? ਸਾਹਿਬ ਮਾਲਕ ਦਾ ਨਾਮ ਹੈ। ਸਿੱਖ ਜਗਤ ਦਾ ਮਾਲਕ ਕੌਣ ਹੈ? ਗੁਰੂ ਹੈ, ਸਾਹਿਬ ਗੁਰੂ। ਤੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦਾ ਦੂਸਰਾ ਸਾਧ ਸਿੰਘ ਜੀ ਨਿਸ਼ਾਨ, ਨਿਸ਼ਾਨ ਦਾ ਅਰਥ ਹੁੰਦਾ ਚਿੰਨ, ਗੁਰੂ ਕਾ ਚਿੰਨ। ਜਿੱਥੋਂ ਇਹ ਜਾਪਿਆ ਜਾਂਦਾ ਹੈ ਕਿ ਇਸ ਥਾਂ ਤੇ ਨਿਸ਼ਾਨ ਹੈ, ਇਹਦਾ ਮਤਲਬ ਇਸ ਥਾਂ ਤੇ ਸਾਹਿਬ ਵੀ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ। ਤੇ ਗੁਰੂ ਸਾਹਿਬ ਦਾ ਨਿਸ਼ਾਨ ਜਿਹੜਾ ਬਾਹਰ ਝੂਲ ਰਿਹਾ ਹੈ, ਇਹ ਗੁਰੂ ਕਾ ਨਿਸ਼ਾਨ ਹੈ। ਇਸ ਕਰਕੇ ਸਾਧ ਸਿੰਘ ਜੀ ਇਹਦੀ ਸੰਗਿਆ ਪਈ ਨਿਸ਼ਾਨ ਸਾਹਿਬ। ਜੇ ਇਸ ਨੂੰ ਆਪਾਂ ਖੋਜ ਦੇ ਪੱਖ ਤੋਂ ਲਈਏ ਕਿ ਸਭ ਤੋਂ ਪਹਿਲਾਂ ਗੁਰੂ ਕਾ ਜਿਹੜਾ ਨਿਸ਼ਾਨ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਾਧ ਸਿੰਘ ਜੀ ਚੁਲਿਆ। ਇਸ ਨੂੰ ਵਿਦਵਾਨ ਸੰਪਰਦਾ ਦੇ ਅੰਦਰ ਇਹਨੂੰ ਧਰਮ ਦੀ ਧੁਜਾ, ਦੂਸਰਾ ਦਾ ਨਾਮ ਹੈ ਧਰਮ ਦੀ ਧੁਜਾ, ਧਰਮ ਦਾ ਚਿੰਨ। ਨਿਰਮਲ ਸੰਪਰਦਾ ਦੇ ਅੰਦਰ ਧਰਮ ਧੁਜਾ ਜੀ ਦੀ ਪੂਜਾ ਹੈ, ਉਹ ਸਾਧ ਸਿੰਘ ਜੀ ਬਿਲਕੁਲ ਜਿਵੇਂ ਗੁਰੂ ਸਾਹਿਬ ਦੀ ਪੂਜਾ ਕਰਦੇ ਹਨ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਦੀ ਪੂਜਾ ਕਰਦੇ। ਪ੍ਰਾਤਨ ਸਮੇਂ ਤੋਂ ਐਸੀ ਮਰਿਆਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਸੋ ਗੁਰਮੁਖ ਪਿਆਰੇ ਗੁਰੂ ਘਰ ਦੇ ਜਿਹੜੇ ਵਿਦਵਾਨ ਸੱਜਣ, ਉਹਨਾਂ ਨੇ ਇਹ ਸਿੱਧ ਕੀਤਾ ਕਿ ਪੰਜ ਗੁਰੂ ਸਾਹਿਬਾਨਾਂ ਤੱਕ ਇਹ ਧਰਮ ਦਾ ਚਿੰਨ੍ਹ ਜਿਹੜਾ ਨਿਸ਼ਾਨ ਸਾਹਿਬ ਨਹੀਂ ਸੀ ਹੁੰਦਾ, ਛੇਵੇਂ ਪਾਤਸ਼ਾਹ ਦੇ ਵੇਲੇ ਧਰਮ ਦੀ ਤਜਾ ਸ਼ੁਰੂ ਹੋਈ। ਅਤੇ ਜਿਸ ਤਰ੍ਹਾਂ ਸਾਧ ਸਿੰਘ ਜੀ ਸਾਰੀ ਦੁਨੀਆਂ ਦੇ ਅੰਦਰ ਪੂਰੇ ਵਰਲਡ ਦੇ ਵਿੱਚ ਜਿਹੜੀ ਵੀ ਕੋਈ ਉਸ ਮੁਲਕ ਦੀ ਫੌਜ ਹੈ ਜਾਂ ਉਹ ਮੁਲਕ ਹੈ, ਉਸ ਮੁਲਕ ਦਾ ਇੱਕ ਚਿੰਨ੍ਹ ਹੁੰਦਾ, ਉਹ ਮੁਲਕ ਦਾ ਸਾਧ ਸਿੰਘ ਜੀ ਝੰਡਾ ਹੈ। ਜਿਵੇਂ ਹਿੰਦੁਸਤਾਨ ਦਾ ਤਿਰੰਗਾ ਝੰਡਾ ਹੈ, ਅਮੈਰੀਕਾ ਦਾ ਇਸ ਰੰਗ ਦਾ ਜਿਹਾ ਜਿਹਾ ਵੇਖ ਰਹੇ ਹੋ, ਸਾਰੀ ਦੁਨੀਆਂ ਦੇ ਜਿੰਨੇ ਵੀ ਮੁਲਕ ਹਨ ਸਭ ਦਾ ਆਪਣਾ ਆਪਣਾ ਚਿੰਨ ਹੈ ਮੁਲਕ ਦਾ, ਪਰ ਬੜੀ ਇਸਦੀ ਮਹੱਤਤਾ ਹੈ। ਅਤੇ ਇਸੇ ਤਰ੍ਹਾਂ ਜਿਹੜਾ ਖਾਲਸਾ ਹੈ ਅਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਸਾਰੇ ਸੰਸਾਰ ਦੇ ਅੰਦਰ ਇੱਕੋ ਤਰ੍ਹਾਂ ਦਾ ਨਿਸ਼ਾਨ ਸਾਹਿਬ ਸਿੰਘ ਜੀ ਝੂਲ ਰਹੇ। ਔਰ ਇਹ ਧਰਮ ਦੀ ਧੁਜਾ, ਅਤੇ ਜਿਸ ਧਰਮ ਦੀ ਧੁਜਾ ਦੇ ਅੰਦਰ ਦੋ ਧਾਰਾ ਖੰਡਾਂ ਉੱਤੇ ਲੱਗਿਆ ਹੋਇਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਪਹਿਣੀ, ਪ੍ਰਗਟ ਹੈ ਇਹ ਬਾਤ। ਭਾਈ ਸਾਹਿਬ ਭਾਈ ਗੁਰਦਾਸ ਨੇ ਐਸਾ ਫਰਮਾਨ ਕੀਤਾ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਈ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਸ਼੍ਰੀ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸ਼ਨ ਕੀਤੇ ਸਨ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਛੇ ਸਰੂਪਾਂ ਤੱਕ ਆਪ ਜੀ ਦੇ ਦਰਸ਼ਨ ਹੋ ਚੁੱਕੇ ਹਨ। ਇੱਥੇ ਗੱਲ ਹੋਰ ਵੀ ਸਮਝਣ ਵਾਲੀ ਹੈ ਕਿ ਜਿਹੜੀ ਭੱਟਾਂ ਦੀ ਬਾਣੀ ਦੀ ਕਥਾ ਚੱਲ ਰਹੀ ਹੈ, ਭੱਟਾਂ ਨੇ ਆਪਣੇ ਸਵਈਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਮਹਿਮਾ ਕੀਤੀ। ਗੁਰੂ ਸਾਹਿਬ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਹਿੰਦੀ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਵਾਨ ਪੁਰਖ ਗੁਰ ਅਰਜਨ ਪਿੱਖੋ ਨੈ। ਇਸ ਤੋਂ ਬਾਅਦ ਭੱਟਾਂ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ। ਭੱਟਾਂ ਨੇ ਗੁਰੂ ਅਰਜਨ ਸਾਹਿਬ ਤੱਕ ਮਹਿਮਾ ਕੀਤੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ। ਜਿੱਥੇ ਭੱਟਾਂ ਨੇ ਆਪਣੀ ਗੱਲ ਛੱਡੀ ਹੈ ਅਤੇ ਉੱਥੋਂ ਭਾਈ ਗੁਰਦਾਸ ਨੇ ਆਰੰਭ ਕੀਤੀ, ਪੰਜ ਪਿਆਲੇ ਪੰਜ ਪੀਰ, ਉੱਥੋਂ ਹੀ ਆਰੰਭ ਕੀਤੀ ਗੱਲ। ਉੱਥੇ ਤੱਕ ਤਾਂ ਬਾਣੀ ਦੇ ਅੰਦਰ ਵਿਚਾਰ ਆ ਚੁੱਕੀ ਸੀ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਈ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਈ। ਭਾਈ ਸਾਹਿਬ ਨੇ ਕਿਹਾ ਕਿ ਜਿਵੇਂ ਭੱਟਾ ਨੇ ਕਿਹਾ ਵੀ ਗੁਰੂ ਅਰਜਨ ਸਾਹਿਬ ਤੱਕ ਇੱਕੋ ਹੀ ਜੋਤ ਹੈ, ਜੋਤ ਓਹਾ ਜੁਗਤ ਸਾਏ, ਸਾਏ ਕਾਇਆ ਫੇਰ ਪਲਟੀ ਕਾਇਆ ਬਦਲੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਵੀ ਕਾਇਆ ਬਦਲੀ ਹੈ, ਅਤੇ ਕਾਇਆ ਬਦਲ ਕਰਕੇ ਗੁਰੂ ਅਰਜਨ ਸਾਹਿਬ ਨੇ ਕਾਇਆ ਬਦਲ ਕਰਕੇ ਮੂਰਤ ਹਰਗੋਬਿੰਦ ਸਵਾਈ। ਅਤੇ ਫਿਰ ਅੱਗੇ ਫਰਮਾਨ ਕਰਦੇ, ਚੱਲੀ ਪੀੜੀ ਸੋਢੀ, ਸੋਢ ਵੰਸ਼ ਦੀ ਪੀੜੀ ਵੰਸ਼ ਰੇਖਾ ਅੱਗੇ ਵਧੀ, ਰੂਪ ਦਿਖਾਵਣ ਵਾਰੋ ਵਾਰੀ। ਗੁਰੂ ਰਾਮਦਾਸ ਤੋਂ ਬਾਅਦ ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਇਹ ਗੁਰੂ ਕੈਸਾ ਹੈ, ਦਲ ਭੰਜਨ, ਬੜੇ ਬੜੇ ਦਲਾਂ ਦੇ ਮੂੰਹ ਭੰਨਣ ਵਾਲਾ ਸੂਰਮਾ ਗੁਰੂ ਹੈ। ਦਲ ਭੰਜਨ ਗੁਰ, ਨਾਲੇ ਗੁਰੂ ਵੀ ਹੈ ਅਤੇ ਯੋਧਾ ਵੀ ਹੈ, ਪਰਉਪਕਾਰੀ ਵੀ ਹੈ। ਸਾਰੀਆਂ ਗੱਲਾਂ ਕਿਸੇ ਇੱਕ ਵਿੱਚ ਇਕੱਠੀਆਂ ਨਹੀਂ ਹੁੰਦੀਆਂ। ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ, ਜਿੱਡਾ ਵੱਡਾ ਸੂਰਮਾ ਉੱਡਾ ਵੱਡੀ ਪਰਉਪਕਾਰੀ ਵੀ ਹੈਗੇ। ਯੋਧਾ ਹਰਨਾਕਸ਼ ਵੀ ਸੀ, ਪਰ ਹਰਨਾਕਸ਼ ਪਰਉਪਕਾਰੀ ਤਾਂ ਨਹੀਂ ਸੀ। ਯੋਧਾ ਰਾਵਣ ਵੀ ਬਥੇਰਾ ਸੀ, ਪਰ ਰਾਵਣ ਯੋਧਾ ਹੋਊਗਾ ਪਰਉਪਕਾਰੀ ਵੀ ਸੀ। ਇਸ ਕਰਕੇ ਫਰਮਾਨ ਕੀਤਾ, ਬੜ ਯੋਧਾ ਬਹੁ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ, ਹੇ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ, ਧਰਮ ਦੀ ਧੁਜਾ ਪ੍ਰਗਟ ਕਰਨ ਵਾਲੇ ਸਤਿਗੁਰੂ ਮਿਹਰਬਾਨ, ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਦੱਸੋ ਸਿੱਖੋ। ਕਹਿਣ ਲੱਗੇ ਮਹਾਰਾਜ ਬੇਨਤੀ ਇਹ ਹੈ, ਛੇ ਮਹਿਲਾਂ ਤੱਕ ਦਰਸ ਨਿਹਾਰੀ, ਭੱਟਾਂ ਦਾ ਗੁਰੂ ਅਰਜਨ ਸਾਹਿਬ ਤੱਕ ਦਾ ਸਮਾਂ ਸੀ, ਉਹਨਾਂ ਨੇ ਪੰਜ ਗੁਰੂਆਂ ਦੀ ਗੱਲ ਕੀਤੀ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਮੇਰਾ ਸਰੀਰ ਤੁਹਾਡੇ ਤੱਕ ਹੁਣ ਬਿਰਧ ਅਵਸਥਾ ਹੈ ਅਤੇ ਕੀ ਪਤਾ ਅੱਗੇ ਜਿਹੜੇ ਇਸ ਪੀੜ੍ਹੀ ਅਤੇ ਇਸ ਗੁਰਤਾ ਗਦੀ 'ਤੇ ਵਿਰਾਜਮਾਨ ਹੋਣ ਵਾਲੇ ਗੁਰੂ ਹੋਣਗੇ ਉਹਨਾਂ ਦੇ ਦਰਸ਼ਨ ਮੈਨੂੰ ਹੋਣਗੇ ਜਾਂ ਨਹੀਂ ਹੋਣਗੇ। ਅਤੇ ਆਪ ਕਿਰਪਾ ਕਰਕੇ ਸਿੱਖਾਂ ਦਾ ਇੱਕ ਪ੍ਰਸ਼ਨ ਹੈ ਮਹਾਰਾਜ, ਅਕਾਲ ਤਖ਼ਤ ਸਾਹਿਬ ਦਾ ਵਚਨ ਹੈ। ਮਹਾਰਾਜ ਸਿੱਖਾਂ ਨੇ ਪ੍ਰਸ਼ਨ ਕੀਤਾ ਹੈ ਕਿ ਛੇ ਮਹਿਲਾਂ ਤੱਕ ਦਰਸ ਨਿਹਾਰੀ, ਛੇ ਸਰੂਪਾਂ ਤੱਕ ਗੁਰੂ ਦੇ ਦਰਸ਼ਨ ਹੋ ਚੁੱਕੇ ਨੇ, ਗੁਰੂ ਨਾਨਕ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਸਰੀਰ ਤੱਕ ਦਰਸ਼ਨ ਛੇ ਗੁਰੂਆਂ ਦੇ ਸਿੱਖਾਂ ਨੂੰ ਹੋ ਰਹੇ। ਅਤੇ ਹੁਣ ਸਿੱਖਾਂ ਦਾ ਇੱਕ ਪ੍ਰਸ਼ਨ ਹੈ ਕਿ ਗੁਰੂ ਸਾਹਿਬ ਨੂੰ ਪੁੱਛੋ ਕਿ ਇਸ ਗੁਰੂਆਂ ਦੀ ਪੀੜ੍ਹੀ 'ਤੇ ਇਹ ਗੁਰਤਾ ਗੱਦੀ 'ਤੇ ਹੋਰ ਕਿੰਨੇ ਗੁਰੂ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛੋ ਵੀ ਇਸ ਤੋਂ ਬਾਅਦ ਕੈ ਗੁਰੂ ਨੂੰ ਹੋਰ ਜਿਹੜੇ ਤੁਹਾਡੀ ਇਸ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਣ। ਇਹ ਪ੍ਰਸ਼ਨ ਸਿੱਖਾਂ ਨੇ ਕੀਤਾ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਜੇ ਇਹ ਪ੍ਰਸ਼ਨ ਕੀਤਾ ਹੈ ਤਾਂ ਫਿਰ ਧਿਆਨ ਦੇ ਨਾਲ ਸੁਣਨਾ ਕਰ। ਭਾਈ ਸਾਹਿਬ ਕਹਿੰਦੇ ਨੇ ਵੀ ਉਸ ਵੇਲੇ ਸਤਿਗੁਰੂ ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ, ਜਿਸ ਗੁਰੂ ਦੇ ਵਿੱਚ ਮਨ ਵਾਣੀ ਸਰੀਰ ਦੀ ਗਮਤਾ ਨਹੀਂ ਹੈ, ਜੇ ਜਿਹੜਾ ਇੰਦਰੀਆਂ ਦੇ ਅਵਿਸ਼ੇ ਹੈ, ਇੰਦਰੀਆਂ ਦੇ ਗੋਚਰੇ ਨਹੀਂ ਹੈ, ਅਗੋਚਰ ਹੈ, ਅਤੇ ਮਨ ਦੀ ਗਮਤਾ ਤੋਂ ਬਾਣੀ ਸਰੀਰ ਦੀ ਗਮਤਾ ਤੋਂ ਭਰਿਆ, ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ, ਕਹਿੰਦੇ ਸੁਣੋ ਸੰਸਾਰੀ। ਭਾਵ ਕੀ ਹੈ ਵੀ ਇਹ ਸੰਸਾਰੀ ਬਿਰਤੀ ਨਾਲ ਪ੍ਰਸ਼ਨ ਕੀਤਾ ਤੁਸੀਂ, ਇਹ ਸੰਸਾਰ ਦੇ ਲੋਕੋ ਖੁੱਲ੍ਹੇ ਪੰਡਾਲ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਵਚਨ ਕੀਤਾ, ਜੇ ਪ੍ਰਸ਼ਨ ਤੁਸੀਂ ਕੀਤਾ ਤਾਂ ਫਿਰ ਧਿਆਨ ਦੇ ਨਾਲ ਸੁਣਨਾ ਕਰੋ। ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਸਤਿਗੁਰੂ ਮਹਾਰਾਜ ਨੇ ਪਹਿਲਾਂ ਤਾਂ ਇਹ ਵਚਨ ਕੀਤਾ ਕਿ ਕਲਯੁਗ ਪੀੜ੍ਹੀ ਸੋਹਣੀ, ਕਲਯੁਗ ਦੇ ਅੰਦਰ ਜਿਹੜੀ ਸੋਢ ਵੰਸ਼ ਵਿੱਚ ਗੁਰਤਾ ਗੱਦੀ ਚੱਲੀ ਹੈ ਨਾ, ਨਿਹਚਲ ਨੀਵ ਅਸਾਰ ਖਿਲਾਰੀ, ਇਹਦੀ ਨੀਂਹ ਬੜੀ ਅਚਲ ਰੱਖੀ ਹੋਈ। ਅਤੇ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਨੇ ਵਚਨ ਕੀਤੇ, ਕਹਿੰਦੇ ਯੁਗ ਯੁਗ ਸਤਿਗੁਰ ਧਰੇ ਅਵਤਾਰ, ਰਮਜ ਮਾਰ ਦਿੱਤੀ। ਅਤੇ ਇਹ ਹੁਣ ਇਸ਼ਾਰਾ ਕੀਤਾ, ਸੰਸਾਰ ਸਮਝ ਨਾ ਸਕਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਵੀ ਇਹ ਹੁਣ ਤੁਸੀਂ ਗੱਲ ਖੋਲ੍ਹ ਕੇ ਦੱਸੋ ਸਿੱਖਾਂ ਨੂੰ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਭਾਈ ਗੁਰਦਾਸ ਬਿਰਤੀ ਦੇ ਬੜੇ ਤੀਕਸ਼ਣ ਗੁਰਮੁਖ ਵੇਦ ਵਿਆਸ ਦਾ ਅਵਤਾਰ ਸਨ। ਕਹਿਣ ਲੱਗੇ ਸੰਗਤ ਜੀ, ਗੁਰੂ ਸਾਹਿਬ ਦਾ ਇਸ਼ਾਰਾ ਹੈ, ਯੁਗ ਦਾ ਅਰਥ ਹੁੰਦਾ ਦੋ, ਅਤੇ ਦੋ ਵਾਰ ਦੋ ਚਾਰ ਹੁੰਦੇ ਨੇ। ਕਹਿੰਦੇ ਦੋ ਵਾਰ ਸਤਿਗੁਰੂ ਨੇ ਯੁਗ ਯੁਗ ਕਿਹਾ, ਇਸ ਦਾ ਅਰਥ ਬਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਚਾਰ ਗੁਰੂ ਹੋਰ ਹੋਣਗੇ ਇਸ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਣ ਵਾਲੇ। ਯੁਗ ਯੁਗ ਦੋ ਵਾਰ ਦੋ ਚਾਰ, ਯੁਗ ਯੁਗ ਸਤਿਗੁਰ ਧਰੇ ਅਵਤਾਰ, ਚਾਰ ਅਵਤਾਰ ਹੋਣ। ਸਿੱਖਾਂ ਨੇ ਫਿਰ ਹੱਥ ਜੋੜੇ ਕਿ ਸਤਿਗੁਰੂ ਇਹ ਤਾਂ ਸੰਸਾਰ ਨਿਮਰਤ ਆਪ ਜੀ ਨੇ ਕਰ ਦਿੱਤਾ ਵੀ ਆਪ ਤੋਂ ਬਾਅਦ ਤੁਹਾਡੀ ਇਸ ਪੀੜ੍ਹੀ ਦਰ ਪੀੜ੍ਹੀ ਮਹਾਰਾਜ ਵੀ ਦਸ ਗੁਰੂ ਸਾਹਿਬਾਨ ਤੱਕ ਤਾਂ ਬਚਨ ਹੋ ਗਿਆ ਆਪ ਜੀ ਦਾ, ਚਾਰ ਗੁਰੂ ਹੋਰ ਹੋਣਗੇ। ਜਦੋਂ ਦਸਵਾਂ ਗੁਰੂ ਹੋਊਗਾ, ਆਪ ਛੇਵੇਂ ਥਾਂ 'ਤੇ ਹੋ, ਜਦੋਂ ਦਸਵੇਂ ਥਾਂ 'ਤੇ ਗੁਰੂ ਦੀ ਕਲਾ ਵਰਤੇਗੀ, ਕੀ ਉਸ ਤੋਂ ਬਾਅਦ ਗੁਰਤਾ ਗੱਦੀ ਸੁੰਨੀ ਹੋ ਜਾਏਗੀ, ਕੋਈ ਗੱਦੀ ਦੇ ਉੱਤੇ ਕੋਈ ਵਾਰਸ ਗੁਰੂ ਗਿਆਰਵੇਂ ਥਾਂ 'ਤੇ ਨਹੀਂ ਰਹੇਗਾ, ਦਸਵੇਂ ਥਾਂ 'ਤੇ ਖੇਡ ਸਮਾਪਤ ਹੋ ਜਾਏਗੀ। ਮਹਾਰਾਜ ਸਾਹਿਬ ਜੀ ਅੰਤਰ ਧਿਆਨ ਹੋ ਕੇ ਕਹਿਣ ਲੱਗੇ, ਸ਼ਸਤਰ ਤੋਂ ਹੀ ਨਹੀਂ ਰਹੇ, ਇਹ ਮਰਿਆਦਾ ਬਣਾ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਦੀ 100 ਵਰਿਆਂ ਦੀ ਉਮਰ, ਡੇਢ ਫੁੱਟ ਦੀ ਕਿਰਪਾਨ ਬਾਬਾ ਬੁੱਢਾ ਸਾਹਿਬ ਦੇ ਵੀ ਗਲ ਵਿੱਚ ਪਾ ਦਿੱਤੀ। ਬ੍ਰਹਮ ਗਿਆਨੀ ਸੀ ਬਾਬਾ ਬੁੱਢਾ ਸਾਹਿਬ ਨੇ, ਕੋਈ ਜੰਗ ਨਹੀਂ ਸੀ ਲੜਨੇ, ਲੇਕਿਨ ਮਰਿਆਦਾ ਕੇ ਸੀਸ ਪਾਇਆ ਕਿ ਸਤਿਗੁਰੂ ਮਰਿਆਦਾ ਹੈ। ਅਤੇ ਉਦੋਂ ਹਾਲਾਂਕਿ ਕਕਾਰ ਨਹੀਂ ਸੀ ਬਣਿਆ ਸਿੱਖਾਂ ਦਾ, ਇਹ ਤਾਂ ਦਸਵੇਂ ਜਾਮੇ 'ਚ ਬਣਨਾ ਸੀ ਕਿਰਪਾਨ ਕਕਾਰ। ਸ਼ਸਤਰ ਸਤਿਗੁਰੂ ਮਹਾਰਾਜ ਨੇ ਪਹਿਲੇ ਸ਼ਸਤਰਾਂ ਦਾ ਪਿਆਰ ਕੀਤਾ, ਫਿਰ ਬਾਅਦ ਦੇ ਵਿੱਚ ਜਿਤਨੇ ਗੁਰੂ ਭਾਵੇਂ ਸੱਤਵੇਂ ਪਾਤਸ਼ਾਹ ਸਨ, ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਬਚਨ ਹੋਇਆ ਸੀ ਪੋਤਰੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਕਹਿਣ ਲੱਗੇ ਬੇਟਾ ਹਰ ਰਾਏ ਵੀ ਤੈਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਗੁਰਤਾ ਗੱਦੀ ਦੀ ਸੌਂਪੀ ਗਈ ਹੈ, ਵੀ ਇੱਕ ਵਚਨ ਸੁਣ ਲੈ ਪੁੱਤਰਾ, ਤੈਂ ਆਪਣੀ ਜ਼ਿੰਦਗੀ ਦੇ ਵਿੱਚ ਜੰਗ ਨਹੀਂ ਕਰਨਾ, ਤੈਨੂੰ ਹੁਕਮ ਨਹੀਂ ਹੈ ਅਕਾਲ ਪੁਰਖ ਦਾ। ਜੰਗ ਕਰਨ ਦਾ ਸਾਨੂੰ ਹੁਕਮ ਸੀ, ਅਸੀਂ ਚਾਰ ਜੰਗ ਕੀਤੇ, ਤੂੰ ਕੇਵਲ ਸ਼ਬਦ ਦਾ ਖੰਡਾ ਖੜਕਾਉਣਾ, ਨਾ ਬਾਣੀ ਦਾ ਉਪਦੇਸ਼ ਦੇਣਾ, ਤੈਨੂੰ ਅਕਾਲ ਪੁਰਖ ਦਾ ਇਹ ਹੁਕਮ ਹੈ। ਕਹਿਣ ਲੱਗੇ ਮਹਾਰਾਜ, ਫਿਰ ਆਹ ਜਿਹੜੀਆਂ ਫੌਜਾਂ ਨੇ, ਸ਼ਸਤਰਧਾਰੀ ਸੂਰਮੇ, ਘੋੜ ਸਵਾਰੀ ਕਰਨ ਵਾਲੇ, ਇਹਨਾਂ ਨੂੰ ਫਿਰ ਜੇ ਹੁਕਮ ਹੋਏ ਆਪ ਜੀ ਦਾ ਫੌਜਾਂ ਨੂੰ ਵਿਦਾਇਗੀ ਦੇ ਦਈਏ? ਕਹਿੰਦੇ ਨਹੀਂ, ਸ਼ਸਤਰ ਤੇ ਫੌਜਾਂ ਤਿਆਰ ਪ੍ਰਚਾਰੇ ਰੱਖਣੀ, 2200 ਘੋੜ ਸਵਾਰ ਹਰ ਵੇਲੇ ਗੁਰੂ ਹਰਰਾਏ ਸਾਹਿਬ ਦੇ ਕੋਲ ਰਹਿੰਦਾ ਸੀ 2200। ਪਰ ਹੁਕਮ ਕੀ ਸੀ? ਵੀ ਜੰਗ ਨਹੀਂ ਕਰਨਾ। ਮਹਾਰਾਜ ਨੇ ਫਿਰ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਸਤਿਗੁਰੂ ਜੇ ਕੋਈ ਦੁਸ਼ਮਣ ਚੜ੍ਹ ਕੇ ਆ ਗਿਆ, ਜੇ ਸ਼ਸਤਰ ਨਹੀਂ ਹੋਣਗੇ, ਫੌਜਾਂ ਨਹੀਂ ਹੋਣਗੀਆਂ, ਕੋਈ ਦੁਸ਼ਮਣ ਚੜ੍ਹ ਕੇ ਆ ਜਾਊਗਾ ਤਾਂ ਅਪਮਾਨ ਨਹੀਂ ਜ਼ਿਆਦਾ ਬਣਦਾ? ਲੋਕੀ ਗੱਲਾਂ ਕਹਿਣਗੇ ਨਿਹੱਥਿਆਂ ਦੇ ਉੱਤੇ ਵਾਰ ਕਰ ਦਿੱਤਾ ਦੁਸ਼ਮਣ। ਪਰ ਸਤਿਗੁਰੂ ਜੇ ਸ਼ਸਤਰ ਦੇ ਹੁੰਦਿਆਂ ਹੋਇਆਂ ਕੋਈ ਚੜ੍ਹ ਕੇ ਆ ਜਾਵੇ, ਫਿਰ ਸ਼ਸਤਰ ਨਾ ਚੁੱਕੀਏ, ਇਹ ਗੱਲ ਕੁਛ ਮੇਰੇ ਸਮਝ 'ਚ ਨਹੀਂ ਆਈ। ਸਤਿਗੁਰੂ ਮਹਾਰਾਜ ਨੇ ਵਜਨ ਕੀਤਾ, ਬੇਟਾ ਹਰ ਰਾਏ, ਪਹਿਲੀ ਗੱਲ ਤੇਰੇ 'ਤੇ ਚੜ੍ਹ ਕੇ ਕੋਈ ਨਹੀਂ ਆਏ, ਇਹ ਮਹਾਰਾਜ ਸੱਚ ਹੈ। ਦੂਜਾ ਵਚਨ, ਜੇ ਕੋਈ ਚੜ੍ਹ ਕੇ ਆਉਣ ਦੀ ਗਲਤੀ ਕਰੇਗਾ ਤਾਂ ਤੇਰੇ ਤੱਕ ਨਹੀਂ ਪਹੁੰਚੇਗਾ, ਰਸਤੇ ਦੇ ਵਿੱਚ ਹੀ ਖਤਮ ਹੋ ਜਾਏ, ਪਰ ਸ਼ਸਤਰ ਦੇ ਘੋੜੇ ਇਸੇ ਤਰ੍ਹਾਂ ਰੱਖਣੇ, ਇਹ ਵਚਨ ਹੋਇਆ। ਅਤੇ ਅੱਠਵੇਂ ਪਾਤਸ਼ਾਹ ਸ਼ਸਤਰ ਵੀ ਰੱਖੇ, ਘੋੜੇ ਵੀ ਰੱਖੇ। ਨੌਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਦੇ ਸ਼ਸਤਰ ਹੁਣ ਤੱਕ ਸੁਸ਼ੋਭਿਤ ਨੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਸ਼ਸਤਰ ਕਕਾਰ ਬਣਾ ਦਿੱਤੇ, ਕਿਰਪਾਨ ਜਿਹੜੀ ਹੈ ਕਿਰਪਾ ਕਕਾਰ ਬਣਾਤੀ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਧਾਰੀਆਂ। ਜਿਹੜਾ ਸਾਧ ਸੰਗੀਤ ਸਤਿਗੁਰੂ ਮਹਾਰਾਜ ਦੇ ਦਾਦੇ ਗੁਰੂ ਦੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਕੱਠਿਆਂ ਕਿਵੇਂ ਕੀਤਾ, ਦੋਨੇ ਕਿਰਪਾਨਾਂ ਦੀਆਂ ਪਿੱਠਾਂ ਜੋੜ ਲਈਏ ਕੀ ਬਣ ਜਾਂਦਾ, ਦੋਨੇ ਕਿਰਪਾਨਾਂ ਦੀਆਂ ਪਿੱਠਾਂ ਜੋੜ ਕੇ ਧਾਰਾਂ ਬਾਹਰ ਨੂੰ ਕਰ ਦਈਏ, ਖੰਡਾ ਬਣ ਜਾਂਦਾ। ਦੋਨੇ ਕਿਰਪਾਨਾਂ ਦੀਆਂ ਪਿੱਠਾਂ ਜੋੜ ਦਿੱਤੀਆਂ ਮਹਾਰਾਜ ਨੇ, ਉਹਦੇ ਵਿੱਚੋਂ ਖੰਡਾ ਪੈਦਾ ਕਰ ਦਿੱਤਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਲਓ ਭਾਈ, ਹੁਣ ਜਿਹੜੀ ਧਰਮ ਦੀ ਧੁਜਾ ਹੈ ਨਾ, ਨਿਸ਼ਾਨ ਹੈ ਜਿਹੜਾ ਗੁਰੂ ਸਾਹਿਬ ਦਾ, ਇਹਦੇ ਉੱਤੇ ਖੰਡਾ ਸ਼ੋਭਿਤ ਕਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਨਿਸ਼ਾਨ ਦੇ ਉੱਤੇ ਉੱਪਰ ਖੰਡਾ ਸਵਾਇਮਾਨ ਹੈ। ਜਿਹੜੇ ਲੋਕ ਇਹ ਕਹਿੰਦੇ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਇਹ ਬੁੱਤ ਪ੍ਰਸਤੀ ਹੈ, ਸਾਡੇ ਕਿਹਾ ਜਿਹਾ ਲਾਣਾ ਵੀ ਪੈਦਾ ਹੋ ਗਿਆ। ਜਿਹੜਾ ਕਹਿੰਦਾ ਵੀ ਮੱਥਾ ਨਾ ਟੇਕੋ, ਜਿਹੜਾ ਸਾਡਾ ਮਖੌਲ ਉਡਾਉਂਦਾ, ਜਿਹੜੇ ਕਹਿੰਦੇ ਲਓ ਜੀ ਨਿਸ਼ਾਨ ਸਾਹਿਬ ਨੂੰ ਪਾਣੀ ਨਾਲ ਨਹਾਉਂਦੇ ਹੈ, ਦੁੱਧ ਨਾਲ ਨਹਾਉਂਦੇ ਹੈ, ਦਹੀਂ ਨਾਲ ਨਹਾਉਂਦੇ ਹੈ, ਉਹਨਾਂ ਨੇ ਗੁਰਮਤਿ ਦਾ ਸਿਧਾਂਤ ਸਮਝਿਆ ਨਹੀਂ ਸਾਸੀ, ਇਹ ਬੁੱਤਪ੍ਰਸਤੀ ਨਹੀਂ ਹੈ। ਜਿਹੜਾ ਸ਼ਸਤਰ ਹੈ, ਮਹਾਰਾਜ ਸਾਹਿਬ ਦੀਆਂ ਲਿਖਤਾਂ ਆਪ ਜੀ ਨੂੰ ਦਿਖਾ ਦਿੰਦੇ ਹਾਂ, ਗੁਰੂ ਸਾਹਿਬ ਦੇ ਐਸੇ ਬਚਨ ਕੀਤੇ ਨੇ ਵੀ ਸਿੰਘੋ, ਜਿਹੜੀ ਕਿਰਪਾਨ ਹੈ ਇਹਨੂੰ ਕਦੇ ਸਿਰਾਣੇ ਦੇ ਹੇਠਾਂ ਨਹੀਂ ਰੱਖਣਾ। ਇਹ ਨਹੀਂ ਵੀ ਸਿਰਾਣੇ ਦੇ ਹੇਠਾਂ ਨੱਪ ਕੇ ਉੱਤੇ ਸਿਰਾਣਾ ਰੱਖਿਆ, ਉੱਤੇ ਆਪਣਾ ਸਿਰ ਰੱਖ ਲਓ, ਐਸਾ ਨਹੀਂ ਕਰਨਾ। ਇਹ ਲਿਖਤ ਹੈ ਮਹਾਰਾਜ ਸਾਹਿਬ ਜੀ, ਕਹਿੰਦੇ ਬਰਾਬਰ ਸਜਾਓ, ਉੱਚੀ ਥਾਂ 'ਤੇ ਸਜਾਓ, ਸ਼ਸਤਰ ਕੋਲ ਸਜਾਏ ਹੋਣ, ਪਰ ਉਹਦੇ ਸ਼ਸਤਰ ਦੇ ਉੱਤੇ ਆਪਣਾ ਭਾਰ ਨਹੀਂ ਦੇਣਾ। ਕਿਉਂ? ਕਹਿੰਦੇ ਅਦਬ ਰੱਖਣਾ, ਸਤਿਕਾਰ ਰੱਖਣਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਦਾ ਇੰਨਾ ਸਤਿਕਾਰ ਕੀਤਾ ਅਤੇ ਸਤਿਗੁਰੂ ਮਹਾਰਾਜ ਦੇ ਪਲੰਘੇ ਦੇ ਉੱਤੇ ਸ਼ਸਤਰ ਸਵਾਇਮਾਨ, ਉੱਤੇ ਵਸਤਰ ਪਾਇਆ ਹੋਇਆ ਅਤੇ ਉਹਦੇ ਉੱਤੇ ਚੌਰ ਕਰੇ ਇੱਕ ਸਿੰਘ। ਸ਼ੰਕਾਵਾਦੀ ਦੇਖ ਕਰਕੇ ਕਹਿਣ ਲੱਗੇ, ਮਹਾਰਾਜ ਇਹ ਚੌਰ ਇੱਧਰ ਹੋ ਰਿਹਾ ਹੈ, ਆਪ ਜੀ ਗੁਰਤਾ ਗੱਦੀ ਦੇ ਮਾਲਕ ਹੋਣ, ਤੁਹਾਡੇ ਦੇ ਚੌਰ ਹੋਣਾ ਤਾਂ ਵਾਜਬ ਹੈ ਬਾਤ, ਚਵਰ ਛਤਰ ਦੇ ਮਾਲਕ ਹੋਂ, ਤਖਤ ਦੇ ਮਾਲਕ ਹੋਂ, ਪਰ ਇਹ ਚੌਰ ਇੱਧਰ ਕਿਹੜੇ ਪਾਸੇ ਹੋ ਰਿਹਾ? ਮਹਾਰਾਜ ਕਹਿਣ ਲੱਗੇ, ਇੱਧਰ ਵੀ ਮੇਰਾ ਗੁਰੂ ਹੈ, ਉਹਦੇ 'ਤੇ ਹੋ ਰਿਹਾ। ਇਹ ਮਹਾਰਾਜ ਤੁਹਾਡਾ ਗੁਰੂ? ਕਹਿਣ ਲੱਗੇ ਹਾਂ। ਕਹਿੰਦੇ ਮਹਾਰਾਜ ਦੀ ਕਿਰਪਾ ਕਰਕੇ ਦੱਸੋ। ਸਤਿਗੁਰਾਂ ਨੇ ਬਚਨ ਕੀਤੇ, ਅਸ ਕਿਰਪਾਨ ਖੰਡੋ ਖੜਗ, ਤਪਕ ਤੁਬਰ ਅਰ ਤੀਰ, ਸਹਿਬ ਸਰੋਈ ਸਹਿਤੀ ਇਹ ਹਮਾਰੇ ਪੀਰ। ਇਹ ਸ਼ਸਤਰ ਮੇਰੇ ਪੀਰ ਹਨ, ਸ਼ਸਤਰਾਂ ਦੀ ਖਾਲਸਾ ਧੂਪ ਦੀ ਵੀ ਕਰਦਾ, ਸ਼ਸਤਰਾਂ ਦੀ ਪੂਜਾ ਕਰਨਾ ਕੋਈ ਮਨਮਤ ਨਹੀਂ ਹੈ। ਇਸ ਕਰਕੇ ਨਿਸ਼ਾਨ ਸਾਹਿਬ ਦੇ ਉੱਤੇ ਖੰਡਾ ਲੱਗਿਆ ਹੋਣ ਕਰਕੇ ਨਿਰਸੰਦੇਹ ਅਸੀਂ ਮੱਥਾ ਟੇਕ ਸਕਦੇ ਹਾਂ, ਨਿਰਸੰਦੇਹ ਅਸੀਂ ਪ੍ਰਕਰਮਾ ਕਰ ਸਕਦੇ ਹਾਂ, ਨਿਰਸੰਦੇਹ ਅਸੀਂ ਇਸ਼ਨਾਨ ਕਰਾ ਸਕਦੇ ਹਾਂ,
वस्त्र पहना सकते हैं। जे कोई मनमतिया कहे भी ये जी जड़ता की पूजा है, ये बुत प्रस्ती है, तो उन्होंने गुरु प्यारे को समझाओ कि जो अमृत छकिया सी आ जरा निशान साहब न मथा टेक है खंडा उपर सुशोभित है, ये खंडा दो धारा जिदे शक्ति ते भगती मीरी ते पीरी का सिद्धांत प्रगट करने वाला है। दुखियां दीवानियां जिन्हों का कोई ना हो फर्रा हवा दे फैला करके आवाजा मारद, जिन्हों रोटी नहीं मिलती आओ मुक्त रोटी मिलेगी इतने, क्योंकि मेरे अंदर साहबन मैं वह केवल निशान हाँ चिन्ह हाँ। फरला हिलद जिदा दुख दुनिया च कोई ना मंडावे वो आओ मेरे निशान साहब कहें मेरे थले आओ, इतने मेरा साहब है, ये साहब का निशान है, मेरा साहब थोड़ी रक्षा करेगा। सो इस करके निशान साहब की साध सुनी एवें नहीं सी कहा जिस ब्राह्मण की घरवाली दवाई खालसे ने जरवाणे चौके लै गए सी उन्हें कहा सी वाहन सिंगारे रहे बाजते नगारे रहे बैरी भूम तारे रहे जो धरिया ताज के, इस तरह की संगते आवाज रहे आपते प्रसाद रहे झूलते निशार रहे पंथ महाराज के। इस वे दियां होर भी तुकां हन, गुरु कृपा करे साध संगत निशान साहब बड़ी श्रद्धा और प्यार दे नाल एक बेनती जरूर है ते जिथे अपने विच क्योंकि ये परिवार है गुरु गोबिंद सिंह साहब का, महाराज ने सुख मनाई इस परिवार की, सुखी वसै मोरो परिवार सेवक सिख सभै करता, ये परिवार है ना गुरु का, परिवार के होंगे वध तो वध प्यार रखी दे अपने भैन भरा समझ के भी अपना परिवार है जी साडा परिवार है, ये सिखी परिवार भी गुरु का ऐसा है। गुरसिखां दे नाल प्यार जिहड़ा गुरसिखां दे नाल नफरत करे समझ लो भी गुरु के नाल नफरत कर रहा है, जिहड़ा गुरसिखां दीआं चुगलियां करे गुरसिखां की निंदा करे समझ लैना भी गुरु का अपमान हो रहा है, जिहड़ा गुरसिखां दे नाल प्यार करे वह समझ लो भी गुरु के नाल प्यार कर रहा है। सो इस करके साध संगत महापुरशां ने इत्थे तक संत ज्ञानी गुरबचन सिंह वर्गा का सिदक मेरा ख्याल है भी कोई संत नभा ही नहीं, वो तो बहुत औखी बात है। एक बार जैसे थोड़ी जी लड़ाई हो गई जिथे दो भांडे होंगे खड़क भी जाते कद कद, वो एक सिंह की कितने गलती सी ते दूसरा सिंह थोड़ा जहा ज्यादा क्रोध में आ गया, उन्हें बट के मूँह के उ चपेड़ मारे सिंह के मूँह एक थप्पड़ मारिया दो मारे, ये गल चलो हट हटा होगी सारी होगी गल, संत ज्ञानी करतार सिंह जी ने संतों के कन में पाती गल दसिया महाराज भी जसे में अज पाना ये बरत भी सिंह ने इस तरह करके सिंह कुटे, वो सिंह कितने साध सिंह थोड़ा बहुत पुलिस जाणू भी सी उन्हूं सिंह नूं मंजा भी ला दिता, पुलिस वाले मंजा लाउंदे हुंदे पता नहीं किवें लाउंदे आ मंजा भी लाया उन्हें, तो महापुरुष कहण लगे भाई तो बात चंगी नहीं होई बुलाओ सिंह नूं, साध सिंह जी बुलाया जिदे चपेड़ा बजिया सी उन्हूं भी बुलाया जिन्हें चपेड़ा मारिया सी उन्हूं भी बुलाया, वो मतलब बुला के महापुरुष कहण लगे जिदे चपेड़ लगी सी उहदे मूहरे ना हाथ बन के खड़े हो गए सन, कहिंदे गुरमुखा तू मैनूं माफ कर देंगा, उहदियां अखां च पानी आ गया कहिंदे महाराज थोड़ा तां कसूर कोई नहीं भी तुसीं ऐं क्यों कहिंदे हो, कहिंदे नहीं कहिंदे मैं फिर भी जथे दा जिम्मेवार हां, मेरी जिम्मेवारी कादी रही भाई तेरे मूँह ते चपेड़ा वज गई भी तू सिंघा माफ कर दे, वो कहन लगा नहीं महाराज भी कमी चपेड़ा वाला करिया मैं ये ठीक है बजियां मेरे भी तुसीं ना ख्याल करो, कहिंदे नहीं दे सिंघा मेरे मन च पछतावा रहू ना चिर तू एक बारी अपनी रसना तो कह दे भी गुरबचन सिंह माफ करे, संत खेड़ा नहीं सी छड़दे उन्ना चिर जिन्ना चिर माफ कहना कहा ना लैण, उहनूं मजबूर होके सिंह नाल तां रोवे कहिंदे अच्छा जी माफ करे, फिर उन्होंने कहें इधर आ भी संघा तैं दस क्यों चपेड़ मारी, फिर वो दुआले हो गए वो कहने महाराज भी चपेड़ मारा ना इन्हें आह कम कर, कहें देख भाई भी जे तू मारना ही सी तू गल के उपरला हिस्सा छड़ के इहदी पिठ ते मार लैंदा लत्तां ते मारदा होर जिथे मार लैंदा, कहें तेनों पता भी सिर तां गुरु गोबिंद सिंह साहब नूं सौंपिया होया ये मूँह दे च अमृत पिया केसां च अमृत पिया अखां च अमृत पिया ये सीस गुरु गोबिंद सिंह साहब दा, तू ये चपेड़ मार के गुरु गोबिंद सिंह का अपमान किया महापुरुष ऐ कहें कहें थोड़ा जा संत भी वीर रस्ते आते चले गए उधर वो भी भाई यह जी मेरे वर्गा वो संतों को कहता मैं तो कहना जे गलती करू गांह कहें एकने मारू मैं, संत कहते तू किवें मारेंगा कहता जी मैं मारू एकने, संत कहण लगे कहें सिंघा दूसरी गलती ये कर रहे हैं पहली तो जी करी ਤੇ ਸੰਤਾਂ ਨੂੰ ਪੈਂਦੇ ਕਹਿੰਦਾ ਹੁਣ ਤੁਸੀਂ ਕਰ ਲਓ ਜਿਹੜਾ ਕੁਛ ਕਰਨਾ ਮੇਰਾ। ਹੰਕਾਰ ਦੇ ਵਿੱਚ ਜਦੋਂ ਸਾਹ ਸੀ, ਕਿਉਂਕਿ ਜਿਹੜੀ ਨਿਮਰਤਾ ਵਾਲੇ ਗੁਰਮੁਖ ਨੇ ਕਈ ਵਾਰੀ ਹੰਕਾਰੀ ਬੰਦੇ ਸਿਰ 'ਤੇ ਚੜ ਜਾਂਦੇ ਆ ਉਹਨਾਂ ਦੇ। ਸੰਤ ਰਹਿੰਦੇ ਸੀ ਬਾਹਲੀ ਗਰੀਬੀ 'ਚ, ਸੰਤ ਅੱਖਾਂ ਦੇ ਵਿੱਚ ਪਾਣੀ ਭਰ ਕੇ ਕਹਿੰਦੇ ਸਿੰਘਾ ਮੈਂ ਗਰੀਬ ਨੇ ਤੇਰਾ ਕੀ ਕਰਨਾ, ਨਿਮਰਤਾ 'ਚ ਆ ਕੇ ਜਦੇ ਕਹਿੰਦੇ ਮੈਂ ਗਰੀਬ ਨੇ ਤੇਰਾ ਕੀ ਕਰਨਾ। ਕਹਿੰਦੇ ਚੰਗਾ ਮੈਂ ਤਾਂ ਕਲਗੀ ਵਾਲੇ ਸਤਿਗੁਰੂ ਨੂੰ ਕਹਿੰਦਾ ਸੱਚੇ ਪਾਤਸ਼ਾਹ ਇਹ ਤੇਰੇ ਸਿੰਘ ਦਾ ਜਿਹੜਾ ਨਿਰਾਦਰ ਕੀਤਾ, ਜਿਹੜੇ ਹੱਥ ਦੇ ਨਾਲ ਇਹਨੇ ਚਪੇੜ ਮਾਰੀ ਆ ਇਹਦੀ ਬਾਂਹ ਹੀ ਸੁੱਕ ਜਾ ਸਕਦਾ। ਕਹਿੰਦੇ ਮੈਂ ਕਲਗੀ ਵਾਲੇ ਸਤਿਗੁਰੂ ਪ੍ਰਾਰਥਨਾ ਕਰਦਾ। ਸਾਹ ਸਿੰਘ ਇੱਕ ਮਹੀਨੇ ਦੇ ਅੰਦਰ ਬਾਂਹ ਸੁੱਕ ਕੇ ਐਂ ਲੁੱਟ ਗਈ ਸੀ, ਐਂ ਲਈ ਫਿਰਦਾ ਹੁੰਦਾ ਸੀ, ਹੱਥ ਫੜ ਕੇ ਫਤਿਹ ਬੁਲਾਉਂਦਾ, ਨਾਲੇ ਕਹਿੰਦਾ ਹੁੰਦਾ ਸੀ ਸਿੰਘੋ ਆਹ ਦੇਖੋ ਸਿੰਘ ਦੇ ਨਿਰਾਦਰ ਕਰਨ ਦਾ ਫਲ ਮਿਲਿਆ ਮੈਨੂੰ, ਮਹਾਂਪੁਰਸ਼ਾਂ ਤੋਂ ਬਚੇ ਇਹਨਾਂ ਦੀ ਰਸਨਾ ਦੀ ਪ੍ਰਭ ਦੀ ਵਸਿਆ ਸਾਧਕੀ ਰਸਨਾ। ਕਹਿਣ ਤੋਂ ਭਾਵ ਸਾਹ ਸਿੰਘ ਜੀ ਸਿੰਘ ਦਾ ਜਿਹੜਾ ਚਿਹਰਾ ਹੈ ਇਹ ਗੁਰੂ ਦਾ ਚਿਹਰਾ, ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁਖ ਪਾਏ। ਸਿੱਖ ਦੇ ਚਿਹਰੇ ਨੂੰ ਦੇਖ ਕੇ ਸਿੱਖ ਨਾ ਖੜੇ ਤਾਂ ਸਿੱਖ ਨਹੀਂ ਹੋਊਗਾ ਫਿਰ, ਜੇ ਸਿੱਖ ਨੂੰ ਦੇਖ ਕੇ ਸਿੱਖ ਨਹੀਂ ਖੁਸ਼ ਹੋਇਆ ਹੋਰ ਮੁਸਲਮਾਨ ਨੂੰ ਦੇਖ ਕੇ ਖੁਸ਼ ਹੋਊਗਾ ਫਿਰ। ਸੋ ਇਸ ਕਰਕੇ ਸਾਹ ਸਿੰਘ ਜੀ ਇਹ ਨਿਸ਼ਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ, ਇਸੇ ਤਰ੍ਹਾਂ ਸਿੱਖ ਦੇ ਉੱਤੇ ਸਾਹ ਸਿੰਘ ਜੀ ਪੰਜ ਨਿਸ਼ਾਨੀਆਂ ਸਿੱਖੀ ਦੀਆਂ, ਨਿਸ਼ਾਨੇ ਸਿੱਖੀ ਪੰਜ ਹਰ ਪਾਸਤ ਪਾ ਹਰ ਵੇਦਾਂ ਵਾਸਤ ਅਜੀ ਪੰਜ ਮੁਆਫ ਕੜਾ ਕਾਰ ਦੋ ਕੱਚ ਕੰਘੇ ਵਿਦਾਂ ਬਿਲਾ ਪੇਸ ਇਹ ਚਸ ਜਿਉਂ ਲੈ ਨਿਸਾ ਹਰ ਫਹਾਇ ਕਿਆ ਅਸਤ ਅਜੀ ਪੰਜ ਕਾਫ ਵਿਦਾਨੰਦ ਬਾਬਰ ਨਾ ਗੋਇਮ ਖਿਲਾਫ ਹੁੱਕਾ ਹਜ਼ਾਮਤ ਹਲਾਲੋ ਹਰਾਮ ਬਾਰਿਸ਼ ਇਹ ਨਾ ਕਰ ਗੁਰੂ ਸਿਆਫਾ। ਇਹਦੇ ਸਾਰੀਆਂ ਰਹਿਤਾਂ ਕਰਹਿਤਾਂ ਦੱਸੀਆਂ ਹੋਈਆਂ। ਸੋ ਇਸ ਕਰਕੇ ਸਾਹਿਬ ਦੀ ਸਾਹ ਸਿੰਘ ਜੀ ਨਿਸ਼ਾਨੀ ਇਹ ਦੋ ਚੀਜ਼ਾਂ ਨੇ। ਜਿਵੇਂ ਨਿਸ਼ਾਨ ਸਾਹਿਬ ਤਾਂ ਹੋਵੇ, ਨਿਸ਼ਾਨ ਤਾਂ ਲੱਗਿਆ ਵਾ ਹੋਵੇ ਗੁਰੂ ਦਾ, ਖੰਡਾ ਵੀ ਝੋਲਦਾ ਹੋਵੇ, ਵਸਤਰ ਵੀ ਬਦਲਿਆ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਾ ਹੋਵੇ ਤਾਂ ਦੱਸੋ ਫਿਰ ਕੀ ਲਾਭ ਹੈ, ਕਿੰਨੀ ਅਧੂਰੀ ਗੱਲ ਹੈ। ਇਹ ਬਲਕਿ ਗੁਰੂ ਗ੍ਰੰਥ ਸਾਹਿਬ ਪਹਿਲਾਂ ਪ੍ਰਕਾਸ਼ ਤੇ ਨਿਸ਼ਾਨਵਾਦ ਦੇ ਵਿੱਚ, ਚਲੋ ਜੇ ਨਿਸ਼ਾਨ ਸਾਹਿਬ ਪਹਿਲਾਂ ਲਾ ਲਿਆ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ, ਇਸ ਭਾਵਨਾ ਨੂੰ ਲਾਇਆ ਵੀ ਇੱਥੇ ਸਾਹਿਬ ਹੀ ਆਉਣਗੇ, ਚਿੰਨ ਆ ਗਿਆ ਉਹਨਾਂ ਦਾ, ਸਰਕਾਰ ਆਊਗੀ। ਪਰ ਸਾਹ ਸੰਗਤ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੈ, ਨਿਸ਼ਾਨ ਨਹੀਂ ਲੱਗਿਆ ਹੋਇਆ, ਤਾਂ ਫਿਰ ਉਹ ਗੁਰਦੁਆਰੇ ਨੂੰ ਕੋਠੀ ਲੱਗੂਗੀ ਵੀ ਕੋਈ ਕੋਠੀ ਹੋਣੀ ਹੈ ਕਿਸੇ ਦੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਇਹ ਦੋ ਚੀਜ਼ਾਂ ਅਤਿ ਜ਼ਰੂਰੀ, ਸਾਹਿਬ ਵੀ ਔਰ ਨਿਸ਼ਾਨ ਵੀ, ਨਿਸ਼ਾਨ ਸਾਹਿਬ ਦੋਨਾਂ ਦੀ ਮਹੱਤਤਾ ਹੈ। ਇਸ ਤਰ੍ਹਾਂ ਸਿੱਖ ਦੇ ਉੱਤੇ ਸਾਧ ਸਿੰਘ ਜੀ ਇੱਕ ਤਾਂ ਸਿੱਖੀ ਦੇ ਚਿੰਨ ਨੇ, ਨਿਸ਼ਾਨ ਨਿਸ਼ਾਨੇ ਸਿੱਖੀ, ਦੂਸਰਾ ਸਿੱਖੀ। ਜੇ ਸਾਧ ਸਿੰਘ ਸਿੱਖੀ ਦੇ ਚਿੰਨ ਤਾਂ ਸਾਡੇ ਕੋਲ ਹੋਣ ਅਤੇ ਸਿੱਖੀ ਦਾ ਸਿਧਾਂਤ ਕੋਲ ਨਾ ਹੋਵੇ, ਤਾਂ ਫਿਰ ਐਵੇਂ ਆ ਜਿਵੇਂ ਨਿਸ਼ਾਨ ਸਾਹਿਬ ਲਾ ਹੋਵੇ ਵੀ ਮਹਾਰਾਜਾ ਜੀ ਪ੍ਰਕਾਸ਼ ਇਹਨਾਂ ਕੀਤੇ ਹੋਣ। ਦੂਸਰਾ ਸਿੱਖੀ ਦਾ ਸਿਧਾਂਤ ਹੋਵੇ ਅਤੇ ਨਿਸ਼ਾਨੀ ਹੋਵੇ ਨਾ ਸਿੱਖੀ ਦੀ, ਕਕਾਰ ਹੋਣ ਨਾ, ਫਿਰ ਐਂ ਲੱਗੂ ਵੀ ਜਿਵੇਂ ਕੋਠੀ 'ਚ ਗੁਰਦੁਆਰਾ ਅੰਦਰ ਮਹਾਰਾਜ ਪ੍ਰਕਾਸ਼ ਕੀਤਾ ਹੋਇਆ। ਇਹ ਦੋਨੇ ਗੱਲਾਂ ਦਾ ਸੁਮੇਲ ਹੈ ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਬਾਕੀ ਇੱਕ ਸੁਝਾਅ ਮੈਂ ਆਪ ਜੀ ਨੂੰ ਦਿਆਂਗਾ, ਵੈਸੇ ਤਾਂ ਜੀਵ ਦਾ ਇਹ ਹਰ ਜੀਵ ਦਾ ਇਹ ਸੁਭਾਅ ਹੈ, ਜੀਵ ਦੀ ਕਮਜ਼ੋਰੀ ਹੈ ਕਿ ਦੂਸਰੇ ਦੇ ਔਗਣਾਂ 'ਤੇ ਨਿਗਾਹ ਰੱਖਦਾ, ਅਤੇ ਉਹ ਜੀਵ ਕੋਟੀ ਚਮਾਉਣ ਕਰਕੇ ਮੇਰੀ ਵੀ ਐਸੀ ਭੁੱਲ ਸਮਝ ਲੈਣੀ, ਪਰ ਸੁਝਾਅ ਦੇਣਾ ਇਹ ਅਤਿਅੰਤ ਜ਼ਰੂਰੀ ਬਾਤ ਹੈ। ਜਿਸ ਵੇਲੇ ਨਿਸ਼ਾਨ ਸਾਹਿਬ ਦੀ ਸੇਵਾ ਕਰੋ, ਸਾਰੇ ਮਾਈ ਭਾਈ ਇਕੱਠੇ ਹੋ ਕੇ ਜਿੰਨੀ ਦੇਰ ਤੱਕ ਨਿਸ਼ਾਨ ਸਾਹਿਬ ਦੀ ਸੇਵਾ ਕਰੋ ਉਨੀ ਦੇਰ ਤੱਕ ਵਚਨ ਨਹੀਂ ਕਰਨਾ ਕੋਈ, ਦੋ ਪਿਆਰੇ ਇੱਕ ਪਾਸੇ ਫੜ ਕੇ ਧੁਨ ਲਾਉਣ ਸਤਨਾਮ ਵਾਹਿਗੁਰੂ ਜੀ, ਬਾਕੀ ਇਸ਼ਾਰੇ ਨਾਲ ਵਸਤਰ ਲੈਂਦੇ ਰਹੋ। ਪ੍ਰਬੰਧਕ ਬੋਲ ਸਕਦੇ ਨੂੰ ਨਾ ਕਵੀ ਆ ਵਸਤਰ ਲਿਆ ਜਾਂ ਲਿਆ, ਉਹ ਗੱਲ ਵੱਖਰੀ ਹੈ, ਆਮ ਕਰਕੇ ਸੰਗਤ ਵਚਨ ਨਾ ਕਰੇ, ਸਤਨਾਮ ਵਾਹਿਗੁਰੂ ਦੀ ਧੁਨ ਕਰੇ। ਕੋਈ ਹਾਸਾ ਨਹੀਂ, ਕੋਈ ਮਖੌਲ ਨਹੀਂ, ਕੋਈ ਇੱਧਰ ਉੱਧਰ ਦੀ ਗੱਲ ਨਹੀਂ, ਐਂ ਸਮਝ ਕੇ ਵੀ ਗੁਰੂ ਦਾ ਨਿਸ਼ਾਨ ਹੈ ਜਿਹੜਾ ਨਾ, ਇਹ ਵੀ ਗੁਰੂ ਦਾ ਰੂਪ ਹੀ ਹੈ। ਅਸੀਂ ਉਹਦੇ ਅਦਬ ਭੈ ਸਤਿਕਾਰ ਦੇ ਅੰਦਰ ਰਹਿ ਕੇ ਫਿਰ ਨਿਸ਼ਾਨ ਸਾਹਿਬ ਚਲਾ ਕੇ ਅਰਦਾਸ ਕਰਕੇ ਸਾਧ ਸਿੰਘ ਜੀ ਫਿਰ ਗੁਰੂ ਕੇ ਚਰਨਾਂ ਦੇ ਅੰਦਰ ਆ ਕੇ ਸਤਿਗੁਰੂ ਦਾ ਸ਼ਰਨਾ ਨਾ ਕਰੀਏ। ਇੰਨਾ ਕੁ ਸੁਝਾਅ ਆਪ ਜੀ ਦਾ ਗਾਹਾਂ ਵਾਸਤੇ ਮੈਂ ਆਪ ਜੀ ਨੂੰ ਇਹ ਬੇਨਤੀ ਜਿਹੜੀ ਕਰੀ ਹੈ, ਵੀ ਐਤਕੀ ਮੈਂ ਵੀ ਤੁਹਾਡੇ ਵਿੱਚ ਹਾਂ ਸ਼ਾਮਿਲ, ਆਪਣੇ ਵਿੱਚ ਇਹ ਕਮੀ ਰਹੀ, ਉਹ ਕਮੀ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਹਾਂ ਕਿ ਕੁਝ ਬੀਬੀਆਂ ਸਤਨਾਮ ਦੀ ਧੁਨ ਲਾ ਰਹੀਆਂ ਸੀ, ਪਰ ਕੁਝ ਸਾਧ ਸਿੰਘ ਆਪਾਂ ਇਸ ਵੱਲੋਂ ਅਵੇਸਲੇ ਵੀ ਰਹੇ। ਆਉਂਦੀ ਵਾਰ ਨੂੰ ਜਦੋਂ ਨਿਸ਼ਾਨ ਸਾਹਿਬ ਦਾ ਵਸਤਰ ਚਲਾਇਆ ਜਾਵੇ, ਉਸ ਵੇਲੇ ਸਾਧ ਸਿੰਘ ਉੱਚੀ ਧੁਨ ਦੇ ਨਾਲ ਸਤਨਾਮ ਵਾਹਿਗੁਰੂ ਦੀ ਗੂੰਜ ਪੈਂਦੀ ਹੋਵੇ, ਸੜਕ 'ਤੇ ਜਾਣ ਵਾਲੇ ਵੀ ਦੇਖਣ ਵੀ ਇਹ ਕੁਝ ਹੋਰ ਹੈ, ਅਤੇ ਗੁਰੂ ਸਾਹਿਬ ਨੂੰ ਆਪਣੇ ਨਾਲੇ ਸਵਾਸ ਸਫਲੇ ਹੋਣ, ਨਾਲੇ ਹੱਥ ਸਫਲੇ ਹੋਣ। ਬੜੇ ਪਿਆਰ ਦੇ ਨਾਲ ਮੈਂ ਵੇਖਦਾ ਰਿਹਾ, ਬੀਬੀਆਂ ਨੇ ਪਰਵਾਹ ਨਹੀਂ ਕੀਤੀ ਆਪਣੇ ਵਸਤਰਾਂ ਦੀ, ਪਰਵਾਹ ਨਹੀਂ ਕੀਤੀ ਛੱਟੇ ਪੈ ਰਹੇ ਨੇ ਦਹੀਂ ਦੇ, ਪਰਵਾਹ ਨਹੀਂ ਕੀਤੀ ਵੀ ਪਾਣੀ ਪੈ ਰਿਹਾ, ਐਨ ਨਿਮਗਨ ਹੋ ਕੇ ਸੇਵਾ ਕੀਤੀ ਹੈ। ਇਸ ਲਈ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਆਓ ਹੁਣ ਇੱਥੇ ਸਤਿ ਸ੍ਰੀ ਸਮਾਪਤੀ।